ਹਾਂਜੀ ਦਸਵੀਂ ਪੌੜੀ ਸ਼ੁਰੂ ਹੈ ਜੀ। ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧ ਹੈ, ਸੱਚ ਨਹਿ ਕੇਵਲ ਕਰਮੀ ਰੱਦ ਹੈ।
ਉਹ ਤਾਂ ਪਿੱਛੇ ਆਇਆ ਉਹਦੇ ਵਿੱਚ ਸਿੱਧ ਗੋਲ ਅਸ਼ਟਮੀ ਅਸ਼ਟ ਸਿੱਧ ਸਭ ਬੁੱਧ ਅਸ਼ਟ ਸਿੱਧੀ ਸਭ ਬੁੱਧੀ ਦਾ ਮਤਲਬ ਹੈ ਅੱਠ ਜਿਹੜੇ ਨੇ ਨਾ ਰੱਖੇ ਹੋਏ ਇੱਕ ਦੇ ਨਾਲ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਾਲ ਨਿਰਵੈਰ ਅਕਾਲ ਪੁਰਖ ਅਜੂਨੀ ਸੋਝੀ ਹੈ ਨਾ ਸਮਝ ਹੈ ਪੂਰੀ ਡੀਪ ਸਮਝ ਆ ਗਈ ਇਹਨਾਂ ਦੀ ਸਾਰੀ ਪੂਰਨ ਬੁੱਧੀ ਸਾਰੀ ਬੁੱਧ ਸਮਝ ਆ ਗਈ ਸਾਰੇ ਸਮਝ ਆ ਗਿਆ ਤਿੰਨ ਲੋਕ ਦਾ ਗਿਆਨ ਹੈ ਸਮਝ ਆ ਗਿਆ ਉਸੇ ਦਾ ਖੁਲਾਸਾ ਕੀਤਾ ਹੋਇਆ ਸਾਰੀ ਗੁਰਬਾਣੀ ਚ ਜਿਹਨੂੰ ਅਸੀਂ ਮੂਲ ਮੰਤਰ ਕਹਿੰਦੇ ਹਾਂ ਮੰਤਰ ਦਾ ਮੂਲ ਹੈ ਗੁਰਬਾਣੀ ਮੂਲ ਹੈ ਉਹ ਅੱਗੇ ਗੁਰਪ੍ਰਸਾਦ ਤਾਂ ਗੁਰਬਾਣੀ ਹੈ ਸਾਰੀ ਇਹ ਗੁਰਪ੍ਰਸਾਦ ਹੈ ਸਾਰੀ ਬਾਣੀ ਉਹਨਾਂ ਦਾ ਗਿਆਨ ਹੀ ਦਿੱਤਾ ਹੋਇਆ ਅੱਠਾਂ ਦਾ ਇੱਕ ਕੀ ਹੈ ਇੱਕ ਦੇ ਅੱਠ ਪੱਖ ਦਿਖਾਏ ਨੇ ਅੱਠਾਂ ਪੱਖਾਂ ਨੂੰ ਵਿਆਖਿਆ ਅੱਠਾਂ ਪੱਖ ਵਿਆਖਿਆ ਗੁਰਬਾਣੀ ਜਪਣਾ ਇਹਨੂੰ ਜਪਣ ਦਾ ਮਤਲਬ ਇਹਨੂੰ ਸਮਝਣਾ ਇਹਨੂੰ ਵਿਚਾਰਨਾ ਵਿਚਾਰਾਂਗੇ ਜਦ ਬੁੱਧੀ ਪ੍ਰਾਪਤ ਹੋ ਜੂਗੀ ਇਹ ਚੋਂ ਤਿੰਨ ਲੋਕ ਦਾ ਗਿਆਨ ਪ੍ਰਾਪਤ ਹੋ ਜੂ ਤਿੰਨ ਲੋਕ ਦਾ ਗਿਆਨ ਹੀ ਗੁਰਬਾਣੀ
ਠੀਕ ਹੈ ਪਰ ਜਿਹੜੀ ਅਸ਼ਟ ਦੇ ਬਾਰੇ ਸਿੱਧ ਔਰ ਬੁੱਧ ਲੈਣੀ ਹੈ ਜੀ ਇਹ ਦੱਸਣਾ ਚਾਹੁੰਦੇ ਅਸ਼ਟਮੀ
ਅਸ਼ਟਮੀ ਅੱਠਵੇਂ ਨੰਬਰ ਤੇ ਅਸ਼ਟਮੀ ਅਸ਼ਟਾਤੀ ਕਾਇਆ ਦੀ ਜਿਹੜੀ ਸਮਝ ਹੈ ਸੋਝੀ ਹੈ ਵਿਧੀ ਨਾਲ ਉਹਨੂੰ ਸੋਚ ਉਹ ਜੇ ਬੁੱਧ ਸਾਜੀ ਜਾਣੀ ਹੈ ਉਹਦੇ ਨਾਲ ਸਾਧਣੀ ਹੈ ਬੁੱਧੀ ਉਹਦੇ ਨਾਲ ਬੁੱਧੀ ਸਾਧੀ ਜਾਣੀ ਹੈ ਜਿਹੜੀ ਅਸਾਧ ਬੁੱਧੀ ਸਾਡੇ ਬੁੱਧੀ ਦੀ ਜਿਹੜੀ ਕਮੀ ਹੈ ਕਮੀ ਦੂਰ ਹੋਣੀ ਸਾਧਣ ਨਾਲ ਬੁੱਧੀ ਦੀ ਕਮੀ ਦੂਰ ਹੋਣੀ ਹੈ ਸਮਝ ਦੀ ਜਿਹੜੀ ਕਮੀ ਹੈ ਸਾਡੀ ਉਹ ਦੂਰ ਹੋਣੀ ਹਾਂਜੀ
ਸੱਚ ਨਹਿ ਕੇਵਲ ਕਰਮੀ ਅਰਾਧ
ਸੱਚ ਜਿਹੜਾ ਹੈਗਾ ਨਹੀਂ ਕੇਵਲ ਕਰਮੀ ਅਰਾਧਾ ਹੈ ਸੱਚ ਦੀ ਅਰਾਧਨਾ ਕੇਵਲ ਉਹਦੀ ਕਿਰਪਾ ਤੋਂ ਨਾਲੇ ਹੋ ਸਕਦੀ ਹੈ ਵਰਨਾ ਸੱਚ ਦੀ ਭੁੱਖ ਜਾਗਦੀ ਹੈ ਇਹਦੀ ਅੰਦਰੋਂ ਅਰਾਧਨਾ ਭੁੱਖ ਜਾਗਣੀ ਹੈ ਜਿਹੜੀ ਸੱਚੇ ਨਾਮ ਦੀ ਭੁੱਖ ਹੈ ਨਾ ਭੁੱਖ ਦਾ ਧਿਆਨ ਫਿਰ ਰੋਟੀ ਵੇਲੇ ਰਹਿੰਦਾ ਜਿਹਦੇ ਅੰਦਰ ਸੱਚ ਦੀ ਭੁੱਖ ਹੈ ਉਹ ਸੱਚ ਦੀ ਅਰਾਧਨਾ ਹੀ ਕਰਦਾ ਸੱਚ ਮਿਲੇ ਨਾਨਕ ਕਹਿੰਦਾ ਨਾ ਨਾਨਕ ਸੰਤ ਮਿਲਿਆ ਸੱਚ ਪਾਈ ਹੈ ਕਹਿੰਦਾ ਜੇ ਸੰਤ ਸੱਚ ਉਹਦੇ ਕੋਲ ਸੱਚ ਮਿਲ ਜਾਵੇ ਤਾਂ ਤ੍ਰਿਪਤਾ ਆ ਜਾਂਦਾ ਉਹਦੇ ਨੂੰ ਭੁੱਖ ਮਿਟ ਜਾਂਦੀ ਹੈ ਹਾਂਜੀ
ਪੌਣ ਪਾਣੀ ਅਗਨੀ ਬਿਸਰਾਉ ਕਹੀ ਨਿਰੰਜਨ ਸੱਚੋ ਨਾਉ
ਆ ਪੌਣ ਪਾਣੀ ਅਗਨੀ ਜਿਹੜੀ ਮਾਇਆ ਤੇ ਬਿਸਰ ਜਾਂਦੀ ਹੈ ਜਦੋਂ ਸੱਚ ਦੀ ਅਰਾਧਨਾ ਹੁੰਦੀ ਹੈ ਨਾਮ ਦੀ ਭੁੱਖ ਲੱਗਦੀ ਭੁੱਖ ਨਹੀਂ ਰਹਿੰਦੀ ਫਿਰ ਮਾਇਆ ਦੀ ਭੁੱਖ ਪੌਣ ਪਾਣੀ ਅਗਨੀ ਮਾਇਆ ਹੀ ਹੈ ਨਾ ਬਿਸਰਾਉ ਇਹਦੀ ਭੁੱਖ ਨਹੀਂ ਰਹਿੰਦੀ ਇਹਦੀ ਲੋੜ ਨਹੀਂ ਰਹਿੰਦੀ ਉਹ ਤਾਂ ਮਾਇਆ ਵਿੱਚ ਉਦਾਸੀ ਆ ਉਹਨੂੰ ਲੋੜ ਇਹਦੀ ਲੋੜ ਸਰੀਰ ਨੂੰ ਤਾਂ ਰਹਿੰਦੀ ਹੈ ਉਹਨੂੰ ਨਹੀਂ ਰਹਿੰਦੀ ਆਤਮਾ ਦੀ ਭੁੱਖ ਨਹੀਂ ਹੈਗੀ ਸਰੀਰ ਦੀ ਭੁੱਖ ਹੈ ਲੋੜ ਹੈ ਭੁੱਖ ਹੈ ਉਹਦੀ ਲੋੜ ਟੈਂਪਰੇਰੀ ਚੀਜ਼ ਹੁੰਦੀ ਹੈ ਲੋੜ ਮਹਿਦੂਦ ਚੀਜ਼ ਹੈ ਨਿਰੰਜਨ ਸੱਚੇ ਨੂੰ ਜਿੱਥੇ ਦਿਸਣ ਰਹੀ ਹੈ ਨਾ ਮਾਇਆ ਜਿਹੜੇ ਘਰ ਚ ਬਹਿ ਕੇ ਜਿੱਥੇ ਆਕੇ ਮਾਇਆ ਦਿਸਦੀ ਹੈ ਜਿਹੜੇ ਪੁਆਇੰਟ ਤੇ ਉੱਥੇ ਹੀ ਨਿਰੰਜਨ ਸੱਚਾ ਨੂੰ ਉੱਥੇ ਨਾਮ ਨਿਰੰਜਨ ਪ੍ਰਾਪਤੀ ਹੈ ਉੱਥੇ ਨਾਮ ਦੀ ਪ੍ਰਾਪਤੀ ਹੋ ਜਾ ਉੱਥੇ ਹੀ ਬਹਿ ਜਾਓ ਨਾਨਕ ਬੱਧਾ ਘਰ ਕਹਾਂ ਜਿੱਥੇ ਮਿਰਤ ਜਨਮ ਜਰਾ ਇੱਥੇ ਮਿਰਤ ਜਨਮ ਜਰਾ ਨਹੀਂ ਹੈ ਇੱਥੇ ਹੀ ਬਹਿ ਜਾਓ ਇੱਥੇ ਹੀ ਸਹਿਜ ਸਮਾਧ ਹੋ ਜਾਓ ਇੱਥੋਂ ਹੀ ਸਭ ਕੁਝ ਪ੍ਰਾਪਤੀ ਹੈ ਕਬੀਰ ਕੀ ਕਹਿੰਦਾ ਗੰਗ ਜਮਨ ਕੇ ਅੰਤਰ ਸਹਿਜ ਸੁਣ ਕੇ ਘਾਟ ਇਹ ਸਹਿਜ ਸੁਣ ਕਾ ਘਾਟ ਹੈ ਸਹਿਜ ਔਰ ਸੁਣ ਮਨ ਸੁਣਨਾ ਹੈ ਦੂਜਾ ਸਹਿਜ ਹੈ ਚਿੱਤ ਸਹਿਜ ਮਨ ਚੁੱਪ ਕਰ ਗਿਆ ਸੁਣ ਲਈ ਚੁੱਪ ਕਰ ਗਿਆ ਮਨ ਮਨ ਨੇ ਆਪਣੀ ਮਰਜ਼ੀ ਛੱਡਤੀ ਗੁਰ ਕੀ ਮਰਜ਼ੀ ਚੱਲਦੀ ਹੈ ਗੁਰ ਕੇ ਭਾਣੇ ਚ ਬੈਠਾ ਫਿਰ ਹੋਇਆ ਬੈਠਾ ਇੱਥੇ ਹੀ ਫਿਰ ਘਰ ਬੈਠੋ ਹਰਜਨ ਪਿਆਰੇ ਹਰਜਨ ਬਣਿਆ ਫਿਰ ਹੋਇਆ ਬੈਠਾ ਸਤਿਗੁਰ ਤੁਬਰੇ ਕਾਰ ਸਵਾਰੇ ਅਗਲਾ ਕਾਜ ਫਿਰ ਸਤਿਗੁਰ ਸਵਾਰਦਾ ਉੱਥੇ ਹੀ ਬਹਿ ਜਾਓ ਕਹਿੰਦੇ ਗਾਹਾਂ ਜਾਣ ਦੀ ਫਿਰ ਲੋੜ ਨਹੀਂ
ਇਸ ਮੈਂ ਮਨੁਆ ਰਹਾ ਲਿਵ ਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ
ਇਸ ਮੈਂ ਮਨੁਆ ਰਹਾ ਲਿਵ ਲਾਏ ਇਸ ਜਗ੍ਹਾ ਤੇ ਆ ਕੇ ਮਨ ਦੀ ਲਿਵ ਲੱਗ ਜਾਂਦੀ ਹੈ ਮਨ ਜਿਹੜਾ ਲਿਵ ਲਾ ਕੇ ਰਹਿੰਦਾ ਇੱਥੇ ਕਹਿੰਦਾ ਪ੍ਰਣਵਤ ਨਾਨਕ ਨਾਨਕ ਬੇਨਤੀ ਕਰਦਾ ਵੀ ਇਸ ਜਗ੍ਹਾ ਤੇ ਫਿਰ ਕਾਲ ਨਹੀਂ ਖਾਂਦਾ ਹੈ ਆ ਗਿਆ ਸੀ ਨਾਨਕ ਬੱਧਾ ਕਰਤਾ ਜਿਤ ਨਿਰਤਨ ਜਨਮ ਜਰਾ ਨਾ ਜਰਾ ਰੋਗ ਹੈ ਨਾ ਇੱਥੇ ਮੌਤ ਹੈ ਨਾ ਇੱਥੇ ਜਨਮ ਹੈ ਕੁਛ ਵੀ ਨਹੀਂ ਇੱਥੇ ਇਹ ਜਗ੍ਹਾ ਦੱਸਦੀ
ਠੀਕ ਹੈ।
ਅਸ਼ਟਮੀ ਅੰਤਲਾ ਸੀ ਨਾ ਸਰੀਰ, ਹੁਣ ਉਹਦੇ ਨਾਲ ਜੁੜ ਗਿਆ, ਜਨਮ ਪਦਾਰਥ ਮਿਲ ਗਿਆ। ਹੁਣ
ਜਦੋਂ ਅੱਠ ਧਾਤਾਂ ਪੂਰੀਆਂ ਹੋ ਗਈਆਂ ਫੇਰ ਨਾਨਕ ਕਾਲ ਨਾ ਖਾਏ, ਠੀਕ ਹੈ,
ਫੇਰ ਕਾਹਦੇ ਕਾਲ ਖਾਊਗਾ।
ਪਰ ਇਹਨਾਂ ਨੇ ਅੱਠ ਧਾਤਾਂ ਦੀ ਮੂਰਤੀ ਬਣਾ ਕੇ ਉਹਨੂੰ ਸੰਪੂਰਨ ਸਮਝ ਲਿਆ।
ਇਹਨਾਂ ਨੇ ਅਰਥ ਸਾਰੇ ਮਾਇਆ ਚ ਕਰ ਲਏ ਨਾ, ਪੰਡਿਤ ਨੇ ਬਾਟ ਪਾ ਲਈ, ਚੇਤਨ ਛੱਡਦਾ ਜਾਂ ਜੋੜਦੇ।
ਕੌਮ ਔਰ ਜਿਹੜਾ ਕਾਲਾ ਸੀਗਾ ਔਰ ਬਗਲਾ, ਉਹ ਵੀ ਬਾਹਰੇ ਬਣਾ ਲਿਆ।
ਬਾਹਰੇ ਬਣਾਉਣੇ ਤੇ ਅੱਖਾਂ ਦੀ ਬਾਹਰ ਬਣਾਈ ਬੈਠੇ ਉਹਦੀਆਂ, ਸਰੀਰ ਦੀਆਂ ਉੱਤੇ ਕੌਮ ਨੀ ਲਿਖਾਇਆ ਹੋਇਆ। ਬਾਹਰ ਦੀਆਂ ਅੱਖਾਂ ਨਾਲ ਦੀਦਾ ਸੀ, ਫੇਰ ਵੀ ਬਣਾਈ ਬੈਠੇ ਨੇ ਅੱਖਾਂ। ਵਿਦਵਾਨਾਂ ਦੀਆਂ ਕਦਮ ਮਾਤਾਂ ਨੇ
ਸਾਗਾ ਕਰਨ ਢੰਡੋਲਿਆ ਸਗਲਾ ਖਾਇਆ ਮਾਸ, ਫਿਰ ਅੱਖਾਂ ਕਿਵੇਂ ਬਚ ਗਈਆਂ?
ਹਾਂਜੀ, ਜਿਉਂਦਾ ਕਿਵੇਂ, ਦਿਲੇ ਨੀ ਪੁੱਟਿਆ ਫਿਰ ਜਿਉਂਦਾ ਕਿਵੇਂ ਆ? ਉਹ ਤਾਂ ਕਰੰਗ ਹੈ, ਕਰੰਗ ਦੇ ਵਿੱਚ ਪ੍ਰਾਣ ਹੁੰਦੇ ਨੇ ਤੇ ਹੁਣ ਨੀ ਦਿਖਾਉਂਦੇ, ਉਹ ਹਟ ਗਏ ਹੁਣ ਦਿਖਾਉਂਦੇ।
ਠੀਕ ਹੈ ਜੀ, ਇੱਥੇ ਦਸਵੀਂ ਪੌੜੀ ਸਮਾਪਤ ਹੋਈ ਜੀ, ਗਿਆਰਵੀਂ ਪੌੜੀ ਸ਼ੁਰੂ ਕਰਦੇ ਹਾਂ ਜੀ। ਨਾਉ ਨੌਵੀਂ ਨਵੇਂ ਨਾਥ ਨਵ ਖੰਡਾ ਘੱਟ ਘੱਟ ਨਾਥ ਮਹਾਬਲਵੰਡਾ।
ਨੌਵੀਂ ਨਵੇਂ ਨਾਥ ਨਵ, ਇਹ ਜਿਹੜਾ ਨਾਮ ਹੈ ਨਾ,
ਹਾਂਜੀ,
ਨੌਵੀਂ ਨੰਬਰ ਤੇ, ਨੌਵੇਂ ਨੰਬਰ ਤੇ ਨਾਮ ਦੀ ਗੱਲ ਹੈ। ਨੌਵੀਂ ਇਹ ਨਵਾਂ ਖੰਡ ਹੈ, ਨਵ ਇੱਥੇ ਨਾਥ ਵੀ ਹੋਰ ਹੈ, ਬਾਲਾ ਨਾਥ ਨੀ ਹੈਗਾ, ਜੋ ਕਿ ਜਿਹੜੇ ਨੇ ਗੱਲ ਪੜਾਈ ਫਿਰਦੇ ਨੇ। ਇਹ ਨਵੇਂ ਨਾਥ ਹੈ, ਇਹਨਾਂ ਨੇ ਨਵਾਂ ਨੌ ਨਾਥ ਕਰ ਲਿਆ। ਨਵੇਂ ਨਾਮ ਦਾ ਨਿਊ ਨਾਥ ਹੈ, ਘੱਟ ਘੱਟ ਨਾਥ, ਨਾਥ ਜਿਹੜਾ ਹਿਰਦੇ ਵਿੱਚ ਨਾਥ ਹੈ, ਜਿਹਨੇ ਮਨ ਦੇ ਨੱਥ ਪਾਈ ਹੋਈ ਹੈ, ਉਹ ਨੱਥ ਨੀ ਹੈ, ਉਹ ਬਗੈਰ ਨੱਥ ਤੋਂ ਹੀ ਹੈ। ਨਾਥ ਨਵ ਖੰਡਾ, ਇਹ ਖੰਡ ਵੀ ਨਵਾਂ ਹੀ ਹੈ, ਇਹ ਸੱਚ ਖੰਡ ਹੈ, ਬਾਹਰਲੇ ਖੰਡ ਨੀ ਹੈਗੇ, ਝੂਠ ਖੰਡ ਨੀ ਹੈ, ਇਹ ਨਵਾਂ ਖੰਡ ਹੈ, ਸੱਚ ਖੰਡ, ਦੁਨੀਆਂ ਚ ਇਸ ਖੰਡ ਦਾ ਨੀ ਪਤਾ। ਹਾਂਜੀ,
ਘੱਟ ਘੱਟ ਨਾਥ ਮਹਾ ਬਲਵੰਡਾ,
ਘੱਟ ਘੱਟ ਹੈ ਨਾਥ, ਹਰੇਕ ਘੱਟ ਦੇ ਵਿੱਚ ਹੈ ਨਾਥ। ਇੱਥੇ ਦੇਖੋ ਇੱਕ ਵਚਨ ਹੈ ਨਾਥ, ਇੱਥੇ ਨਾਥ ਇੱਕ ਵਚਨ ਹੈ, ਇਹਨਾਂ ਨੇ ਨੌ ਨਾਥ ਕਿਵੇਂ ਬਣਾਤੇ? ਨੌਕੜ,
ਹਾਂਜੀ,
ਥਾਂ ਥਾਂ ਤੇ ਫੜੀ ਜਾਓ ਤੁਸੀਂ ਉਹਨੂੰ, ਸਾਹਿਬ ਸਿੰਘ ਨੂੰ ਵੀ ਉਹਨੇ ਕੀਤਾ ਕੀ ਹੈ, ਇਹ ਰੌਲਾ ਕਾਹਦਾ ਪਾਉਂਦੇ ਨੇ? ਵਿਆਕਰਨ ਨਾਲ ਕੀਤੇ ਨੇ, ਜਾਣ ਬੁੱਝ ਕੇ ਸ਼ਰਾਰਤ ਕੀ, ਰੌਲਾ ਪਾਇਆ ਇਹਨਾਂ ਨੇ ਇਹਦਾ, ਵਿਆਕਰਨ ਦਾ, ਵਿਆਕਰਨ ਮੁਤਾਬਕ ਅਰਥ ਕਰ ਨਹੀਂ ਰਿਹਾ, ਉਹ ਧੋਖਾ ਕਰ ਰਿਹਾ ਸਿੱਖਾਂ ਨੂੰ। ਘੱਟ ਘੱਟ ਨਾਥ ਮਹਾ ਬਲਵੰਡਾ, ਨਾਥ ਮਹਾ ਬਲਵਾਨੀ ਹੈ, ਉਹ ਬਲੀ ਰਾਜਾ ਹੈ, ਉਹ ਬਲ ਬਲਵੰਡਾ ਹੈ।
ਆਈ ਪੂਤਾ ਇਹ ਜਗ ਸਾਰਾ ਪ੍ਰਭਾ ਦੇਸ ਆਦ ਰਖਵਾਰਾ,
ਆਈ ਪੂਤਾ ਇਹ ਜਗ ਸਾਰਾ, ਇਹ ਸਾਰਾ ਜਗ ਕਿਹਦਾ? ਆਈ ਪੂਤਾ, ਆਈ ਪੂਤਾ ਜਿਹਨੂੰ ਕਹਿੰਦੇ ਨੇ, ਜਗਮਾਤ ਕਹੇ ਹੈ ਦਸਮ ਪਾਤਸ਼ਾਹ ਨੇ, ਉਹੀ ਆਈ ਪੂਤ, ਆਈ ਪੰਥੀ ਵੀ ਨੇ ਨਾ,
ਹਾਂਜੀ,
ਆਈ ਪੰਥੀ ਸਗਲ ਨਿਮਰਤੀ, ਆਈ ਨਾ ਮੇਟਣ ਕੋ ਸਮਰੱਥ, ਉਹਨੇ ਸਮਰੱਥ ਮਾਤਾ, ਉਹ ਆਈ ਹੈ, ਹੁਕਮ ਹੈ, ਉਹੀ ਆਈ ਹੈ। ਉਹਨਾਂ ਨੇ ਜਗਮਾਤ ਕਹਿਤਾ ਦਸਮ ਪਾਤਸ਼ਾਹ, ਆਈ ਪੂਤਾ ਜਗ ਸਾਰਾ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ ਜਿਹਨੂੰ ਕਹਿੰਦੇ ਨੇ ਨਾ, ਉਹ ਮਾਈ ਨੂੰ ਆਈ ਕਹਿਤਾ, ਮਾਈ ਤਾਂ ਜਨਮ ਦੇਣ ਵਾਲੀ ਹੈ, ਆਈ ਜਨਮ ਦਾ ਨੀ, ਪਾਲਣਾ ਵੀ ਕਰਦੀ ਹੈ, ਜਨਮ ਦੇ ਵਿੱਚ ਪਾਲਣ ਵੀ ਕਰਦੀ ਹੈ।
ਤੇ ਕੀ ਭਾਵ ਬਣੇ ਜੀ, ਆਈ ਪੂਤਾ ਇਹ ਜਗ ਸਾਰਾ ਹੁਕਮ ਦੇ ਨਾਲ ਇਹ ਜੋ ਹੈਗਾ ਸਾਰੇ ਜਗਤ ਦਾ ਜਨਮ ਹੋਇਆ ਹੈ।
ਬਾਣੀ ਵੀ ਕਿਹਾ ਨਾ ਹੁਕਮ ਨੂੰ, ਤੁਰਕੀ ਬਾਣੀ ਕਿਹਾ ਹੈ, ਤੁਰਕੀ ਬਾਣੀ ਆਏ ਦਿਨ ਸਦਵੀ ਚੰਦ ਮਟਾਈ,
ਪੂਤਾ ਰੂਪ ਦੇ ਪੁੱਤਰ ਰੂਪ ਨੂੰ ਪੈਦਾ ਕੀਤਾ ਹੈ, ਤਾਂ ਇਹਦਾ ਫਿਰ ਖਿਆਲ ਵੀ ਰੱਖਦਾ,
ਖਿਆਲ ਰੱਖਣਾ ਨਹੀਂ ਹੈ।
ਠੀਕ ਹੈ ਜੀ, ਪ੍ਰਭ ਆਦੇਸ਼ ਆਦ ਰਖਵਾਰਾ,
ਪ੍ਰਭ ਨੂੰ ਆਦੇਸ਼ ਹੈ, ਜਿਹੜਾ ਆਤਮ ਰਖਵਾਲੀ ਕਰਦਾ ਆ ਰਿਹਾ ਜੀ, ਜਿੱਦਾਂ ਜਿਵੇਂ ਉਸ ਪ੍ਰਭ ਨੂੰ ਸਾਡਾ ਆਦੇਸ਼ ਹੈ, ਅਸੀਂ ਤਾਂ ਉਹਦੇ ਸਾਹਮਣੇ ਸਿਰ ਆਤਾ ਚੁਕਾਇਆ, ਚੁਕਿਆ ਹੀ ਰਹੂਗਾ ਸਾਡਾ ਸਿਰ, ਆਦ ਤੋਂ ਲੈ ਕੇ ਸਾਰੇ ਜਗ ਦਾ ਹੀ ਧਿਆਨ ਰੱਖ ਰਿਹਾ ਹੈ, ਪਾਲਣਾ ਕਰ ਰਿਹਾ, ਰਾਖੀ ਕਰ ਰਿਹਾ, ਰਖਵਾਰਾ ਉਹ।
ਪਰ ਆਦ ਜਦੋਂ ਜਗ ਸਾਰਾ ਕਿਹਾ, ਤਾਂ ਜਿਹੜਾ ਵੀ ਇੱਥੇ ਆਇਆ ਉਹ ਦਾਲ ਹੋਇਆ ਹੋਇਆ,
ਜਗ ਦਾਲ ਹੀ ਹੈ, ਜਗ ਤਾਂ ਹੀ ਹੈ ਜੇ ਸਰੀਰ ਨਾਲ ਜੁੜਿਆ ਤਾਂ ਜਗ ਹੈ,
ਤੇ ਉਹ ਮਨ ਦਾ ਰਖਵਾਰਾ ਹੈ, ਪ੍ਰਭ ਆਦੇਸ਼ ਜੀ ਨੂੰ ਕਿਹਾ,
ਸਰੀਰ ਕਰਕੇ ਵੀ ਰਖਵਾਰਿਆ, ਸਰੀਰ ਨਾਲ ਵੀ ਡਿਵੈਲਪਮੈਂਟ ਹੈ, ਜੇ ਸਰੀਰ ਨੇ ਡਿਵੈਲਪਮੈਂਟ ਕਰ ਦੀ, ਸਰੀਰ ਦਾ ਪਾਉਣ ਪਾਣੀ ਬਸੰਤਰ ਕਾਹਦੇ ਵਾਸਤੇ, ਸਾਰਾ ਕੁਛ ਪਾਇਆ ਸੋ ਇੱਕ ਬਾਅਦ ਸੂਰਜ ਚੰਦ ਤਾਰੇ ਆਪਾਂ ਸਭ ਉਹਨੇ ਬਣਾਇਆ।
ਆਰ ਜੁਗਾਦੀ ਹੈ ਭੀ ਹੋਗ ਉਹ ਅਪਰੰਪਰ ਕਰਨਾ ਯੋਗ।
ਆਰ ਜੁਗਾਦ ਤੋਂ ਲੈ ਕੇ ਟਾਈਮ ਸਮਾਂ ਸ਼ੁਰੂ ਹੋਇਆ ਨਾ, ਜਦੋਂ ਤੋਂ ਮਾਇਆ ਸ਼ੁਰੂ ਹੋਈ ਹੈ ਸੱਚ ਤੇ ਪਵਣਾ ਪਿਆ, ਜਾਤੇ ਯੁੱਗ ਸ਼ੁਰੂ ਹੁੰਦੇ ਨੇ। ਪਹਿਲਾਂ ਕੋਈ ਸਮਾਂ ਨਹੀਂ ਹੁੰਦਾ, ਸਮਾਂ ਲਾਗੂ ਹੈ ਸਿਰ ਮਾਇਆ ਤੇ। ਜਦ ਮਾਇਆ ਹੋਈ ਹੈ ਜਦ ਸਮਾਂ ਹੋਇਆ, ਜਾਂ ਚੰਦ ਸੂਰਜ ਦੀ ਸਮਾਂ ਕਿੱਥੋਂ ਹੁਣ? ਕਾਲ ਕਾਲ ਸਮੇਂ ਨੂੰ ਰਹਿੰਦੇ ਨੇ ਤਾਂ ਹੀ, ਜੇ ਸਮਾਂ ਤਾਂ ਕਾਲ ਹੈ, ਜੇ ਸਮਝ ਨਹੀਂ ਤਾਂ ਕਾਲ। ਮਾਇਆ ਨਾਲੇ ਸਮਾਂ ਨਾਪਿਆ ਜਾਂਦਾ, ਕਿੰਨੀ ਕੋਈ ਚੀਜ਼ ਪੁਰਾਣੀ ਹੈ। ਅੱਜ ਬਾਰੇ ਤਾਂ ਕੋਈ ਦੱਸ ਹੀ ਨਹੀਂ ਸਕਦਾ, ਇਹ ਪਰੰਪਰ ਹੋਤਾ ਆਇਆ, ਕਹਿ ਨਾ ਸਕਿਆ ਕੋਈ, ਤੂੰ ਕਦ ਕਾ ਨਹੀਂ ਕਹਿ ਸਕਦਾ ਇਹਨੂੰ ਆਤਮਾ ਨੂੰ ਇਹ ਕਦੋਂ ਦੀ ਹੈ। ਅੱਜ ਤਾਈ ਕਿਸੇ ਨੇ ਨੀ ਕਿਹਾ ਹੈ। ਆਦ ਜੁਗਾਦੀ ਹੈ ਭੀ ਹੋਗ, ਹੁਣ ਵੀ ਹੈ, ਆ ਜੁਗਾਦ ਤੋਂ ਹੈ ਔਰ ਰਹੂਗਾ ਵੀ, ਹੋਊਗਾ ਵੀ ਰਹੂਗਾ ਵੀ।
ਆਦ ਸੱਚ, ਜੁਗਾਦ ਸੱਚ ਤੇ ਹੈ ਭੀ ਸੱਚ ਹੈ ਜੀ,
ਬਿਲਕੁਲ ਨਨਭੋਸੀ ਵੀ ਸੱਚ ਵਿੱਚ ਆ ਗਿਆ। ਆਦ ਹੈ ਜੁਗਾਦੀ ਵੀ ਹੈ ਨਾਲ, ਹੈ ਭੀ ਕੀ ਹੈ ਹੋਗ ਚਾਰੇ ਆ ਗਏ।
ਠੀਕ ਹੈ ਜੀ, ਉਹ ਪਰੰਪਰ ਕਰਨਾ ਯੋਗ,
ਉਹ ਪਰੰਪਰ ਹੈ ਕਰਨੇ ਯੋਗ ਹੈ, ਪਰ ਇਹ ਤਾਂ ਪਰੇ ਹੈ ਉਹ। ਕਾਫੀ ਕੋਈ ਸ਼ਕਤੀਸ਼ਾਲੀ ਹੋਵੇ ਉਹ ਤੋਂ ਵੀ ਸ਼ਕਤੀਸ਼ਾਲੀ ਹੈ, ਕਰਨੇ ਯੋਗ ਹੈ, ਉਹ ਸਭ ਕੁਝ ਕਰ ਸਕਦਾ, ਕਰਨ ਦੀ ਸਮਰੱਥਾ ਰੱਖਦਾ, ਕੋਈ ਦਖਲ ਨਹੀਂ ਦੇ ਸਕਦਾ ਉਹਦੇ ਵਿੱਚ। ਜੋ ਉਹਦੀ ਮਰਜ਼ੀ ਉਹੀ ਕਰਦਾ, ਜੋ ਉਹਦਾ ਹੁਕਮ ਉਹ ਅਟਲ ਹੈ, ਉਹਨੂੰ ਨਹੀਂ ਕੋਈ ਰੋਕ ਸਕਦਾ। ਹਾਂਜੀ
ਠੀਕ ਹੈ, ਪਰ ਇਹ ਜੋ ਵੀ ਹੈ ਪ੍ਰਭ ਬਾਰੇ ਕਿਹਾ ਹੈ, ਪਰ ਆਮ ਜੋ ਟੀਕਾਕਾਰ ਹੈ ਉਹ ਇਹਨੂੰ ਪ੍ਰਭ ਦੇ ਅਰਥ ਪ੍ਰਭੂ ਕਰਦੇ ਆ, ਉਹ ਪਰਮੇਸ਼ਰ ਬਣਾ ਦਿੰਦੇ ਇਹਨੂੰ। ਹਾਂਜੀ,
ਤਾਲ ਦਾ ਕਨਸੈਪਟ ਜਿਹਨਾਂ ਨੇ ਛੱਡਤਾ ਨਾ ਬਿਲਕੁਲ, ਉਹ ਫਿਰ ਐਵੇਂ ਕਰ, ਉਹਨਾਂ ਕੋਲ ਤਿੰਨ ਹੀ ਨਹੀਂ ਰੋਏ ਨੇ।
ਹਾਂ, ਉਹਨਾਂ ਨੂੰ ਉਹ ਹਮੇਸ਼ਾ ਲਿਖਣਗੇ ਉਸ ਪ੍ਰਭੂ ਨੂੰ ਨਮਸਕਾਰ ਹੈ ਜੋ ਆਦ ਤੋਂ ਸਭ ਦਾ ਰਖਵਾਲਾ ਹੈ।
ਉਹੀ ਗੱਲ ਹੈ, ਉਹਨਾਂ ਕੋਲ ਦੋ ਨੇ ਕਿਹਾ ਹੈ ਹੀ ਨੀ। ਹਾਂ, ਦਾਲ ਹੈ ਤਾਂ ਸਾਬਤ ਹੈ, ਤਾਂ ਤਿੰਨ ਤਾਂ ਹੁੰਦੇ ਨੇ।
ਠੀਕ ਹੈ ਜੀ,
ਹਾਂਜੀ,
ਇੱਥੇ 11ਵੀਂ ਪੌੜੀ ਸਮਾਪਤੀ ਹੈ ਜੀ, 12ਵੀਂ ਸ਼ੁਰੂ ਕਰਦੇ ਹਾਂ ਜੀ। 10ਵੀਂ ਨਾਮ ਦਾਨ ਇਸ਼ਨਾਨ ਅੰਦਿਨ ਮੱਜਨ ਸੱਚਾ ਗੁਣ ਗਿਆਨ।
10ਵੀਂ ਨਾਮ ਦਾਨ ਇਸ਼ਨਾਨ, 10ਵੇਂ ਨੰਬਰ ਦਾ ਕਹਿੰਦੇ ਨਾਮ ਦਾਨ ਇਸ਼ਨਾਨ, ਨਾਮ ਦਾ ਦਾਨ ਹੈ, ਨਾਮ ਨਾਲ ਇਸ਼ਨਾਨ ਹੈ। ਜਿਹੜੇ 10ਵੇਂ ਦੁਆਰ ਚ ਚਲੇ ਗਏ, ਨਾ ਤਾਂ ਬਾਹਰਲਾ ਗਿਆਨ ਦੁਨਿਆਵੀ ਉੱਥੇ ਲੋੜ, ਨਾ ਬਾਹਰਲੇ ਦਾਨ ਦੀ ਲੋੜ ਹੈ, ਨਾ ਬਾਹਰਲੇ ਇਸ਼ਨਾਨ ਦੀ ਲੋੜ ਹੈ। ਨਾਮ ਦਾ ਹੀ ਦਾਨ ਹੈ, ਨਾਮ ਨਾਲੇ ਇਸ਼ਨਾਨ, ਨਾਮ ਦੀ ਉਹ ਕਮਾਈ ਹੈ ਉੱਥੇ ਸਭ ਕੁਛ।
ਨਾਨਕ ਕਹਿ ਕਰ ਕੇਵਲ ਨਾਮ ਹੈ ਜੀ,
ਇਸ਼ਨਾਨ ਕਦੇ ਕਰ ਫਿਰ ਉੱਥੇ ਨਾਮ ਹੀ ਨਾਮ ਹੋ ਰਹੀ ਜੀ, ਕੁਛ ਬਾਅਦ ਹੀ ਛੱਡ ਆਉਂਦਾ, ਬਾਕੀ ਦਿਮਾਗ ਹੀ ਛੱਡ ਆਉਂਦਾ ਨਾ, ਬਾਕੀ ਬ੍ਰੇਨ ਚ ਛੱਡ ਆਉਂਦਾ ਉਹਨਾਂ ਨੇ ਸਭ ਕੁਛ, ਬਾਹਰਲੇ ਘਰ ਛੱਡ ਆਉਂਦਾ। ਉਹ ਜਿੱਥੇ ਪਸ਼ੂ ਡੰਗਰ ਤੇ ਨਾ, ਪਸ਼ੂਆਂ ਦੀ ਖੁਰਾਕ ਪਸ਼ੂਆਂ ਦੇ ਸਰੀਰ ਪਸ਼ੂ ਹੀ ਹੈ ਨਾ, ਪਸ਼ੂਆਂ ਦੀ ਖੁਰਾਕ ਪਸ਼ੂਆਂ ਦੇ ਘਰ ਛੱਡ ਆਉਂਦੀ, ਬੰਦੇ ਵਾਲੀ ਖੁਰਾਕ ਬੰਦੇ ਦੇ ਘਰ।
ਅੰਦਿਨ ਮੱਜਨ ਸੱਚਾ ਗੁਣ ਗਿਆਨ,
ਬਸ ਅੰਦਿਨ ਕੀ ਮੱਜਨ ਹੈ, ਸੱਚਾ ਗੁਣ ਗਿਆਨ, ਸੱਚਾ ਗੁਣ ਗਿਆਨ ਵਿਚਾਰ ਜਾਂਦਾ, ਸੱਚੇ ਗੁਣ ਵਿਚਾਰੇ ਕਹਿੰਦੇ ਨੇ, ਸੱਚ ਦਾ ਗਿਆਨ ਉੱਥੇ ਪ੍ਰਾਪਤ ਹੁੰਦਾ। ਇੱਥੇ ਮੱਜਨ ਵਿਚਾਰ ਹੁੰਦਾ ਨਾ ਹੋਏ, ਜਿੱਥੇ ਵਿਚਾਰ ਹੁੰਦਾ ਉੱਥੇ ਮੱਜਨ ਵੀ ਨਾਲੇ ਹੋ ਰਿਹਾ,
ਸੱਚੇ ਗੁਣ ਗਿਆਨ ਦੇ ਵਿੱਚ ਮੱਜਨ ਹੋ ਰਿਹਾ
ਜੀ। ਬਸ ਗੁਣਾਂ ਦੀ ਵਿਚਾਰ ਹੋ ਰਹੀ ਹੈ, ਉਹ ਗੁਣਾਂ ਦਾ ਉਹੀ ਗਿਆਨ ਪ੍ਰਾਪਤ ਹੋ ਰਿਹਾ, ਉੱਥੇ ਗੁਣ ਮੈਂ ਗਿਆਨ ਪ੍ਰਾਪਤ ਹੋਏ।
ਠੀਕ ਹੈ ਜੀ, ਸੱਚ ਮੈਲ ਨਾ ਲੱਗੈ ਭਰਮ ਭਉ ਭਾਗੈ।
ਸੱਚ ਨੂੰ ਮੈਲ ਨਹੀਂ ਲੱਗਦੀ, ਭਰਮ ਔਰ ਭਉ ਦੂਰ ਰਹਿੰਦਾ, ਭਰਮ ਔਰ ਭਉ ਨੇੜੇ ਨਹੀਂ ਆਉਂਦਾ ਸੱਚ ਦੇ।
ਵਿਲਮ ਨਾ ਟੁੱਟਸ ਕਾਚੇ ਤਾਗੈ,
ਉਹ ਕੱਚੇ ਧਾਗੇ ਨੂੰ ਤਾਂ ਕਹਿੰਦੇ ਨੇੜੇ ਨਹੀਂ ਲੱਗਦੀ ਟੁੱਟਣ ਨੂੰ, ਜਿਹੜੇ ਕੱਚੇ ਧਾਗੇ ਨੇ ਮਾਇਆ ਦੇ, ਜਿਹੜੇ ਮਾਇਆ ਦੀ ਨਾਲ ਸੁਰਤ ਜੁੜੀ ਹੋਈ ਹੈ, ਜਿਵੇਂ ਜੋਗੀਆਂ ਦੀ ਹੈ, ਉਹਨੂੰ ਕੀ, ਉਹ ਤਾਂ ਸੁਰਤ ਸੱਚ ਟੁੱਟ ਜਾਂਦੀ ਹੈ, ਇੱਥੇ ਕਿਵੇਂ ਟੁੱਟ ਜੂਗੀ ਅੰਦਰ, ਇੱਥੇ ਮਾਇਆ ਲੱਗਦੀ ਹੋਣੀ। ਜਿਹੜੇ ਦਿਮਾਗ ਦੇ ਵਿੱਚ ਟਿਕਾਉਂਦੇ ਨੇ ਸੁਰਤ ਨੂੰ, ਉਹ ਤਾਂ ਇੱਕ ਸਕਿੰਟ ਵੀ ਨਹੀਂ ਲੱਗਦੀ ਟੁੱਟ ਜਾਣ ਨੂੰ, ਉਹਨੂੰ ਨੀ ਦੇਰ ਲੱਗਦੀ ਕੱਚੇ ਧਾਗੇ ਨੂੰ, ਮਾਇਆ ਨਾਲ ਜੁੜੀ ਹੋਈ ਸੁਰਤ ਹੈ ਉਹ। ਬਿਲਮ ਨੂੰ ਆਦਤ ਦੇਰ ਨਹੀਂ ਲੱਗਦੀ ਕੱਚੇ ਧਾਗੇ ਨੂੰ ਟੁੱਟਣ ਦੀ, ਜਿਵੇਂ ਇਵੇਂ ਇਹਨਾਂ ਦਾ ਧਿਆਨ ਟੁੱਟ ਜਾਂਦਾ।
ਜਿਉਂ ਤਾਗਾ ਜਗ ਏਵੇ ਜਾਣੋ ਅਸਥਿਰ ਚੀਤ ਸਾਚ ਰੰਗ ਮਾਣੋ,
ਉਹ ਧਾਗਾ ਵੀ ਦੱਸਦਾ ਵੀ ਧਾਗਾ ਕੀ ਹੈ, ਕਿਹਨੂੰ ਕਿਹਾ ਸੀ ਇੱਥੇ। ਜੋ ਧਾਗਾ ਜਗ ਐਵੇਂ ਜਾਣੋ, ਜਗ ਨਾਲ ਜਿਹੜੀ ਸੁੱਤ ਜੁੜੀ ਹੋਈ ਨਾ ਸਰੀਰ ਨੂੰ ਨਾਲ ਮਾਇਆ ਨਾਲ, ਉਹ ਧਾਗਾ ਉਹ ਬਸ ਜਗ ਧਾਗਾ ਹੀ ਹੈ। ਇਹਨੂੰ ਕੱਚਾ ਧਾਗਾ ਕਿਹਾ। ਹਾਂ,
ਅਸਥਿਰ ਚੀਤ ਸਾਤ ਰੰਗ ਮਾਣ,
ਜਿਹੜਾ ਚਿੱਤਾ ਉਹ ਅਸਥਿਰ, ਉਹ ਨਹੀਂ ਹਿਲਦਾ, ਉਹ ਨਹੀਂ ਡੋਲਦਾ, ਡੋਲ ਹੈ ਉਹ। ਅਸਥਿਰ ਲਿਖਿਆ ਹੋਇਆ, ਸਿਰ ਨਹੀਂ ਲਿਖਿਆ ਹੋਇਆ। ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਸਿਰ ਹੁੰਦਾ, ਉਹ ਵੀ ਅਸਥਿਰ ਹੈ। ਸਰੀਰ ਤਾਂ ਤੁਰਦਾ ਫਿਰਦਾ ਨਾ, ਇਹਦੇ ਵਿੱਚੇ ਹੀ ਸੈਂਟਰ ਤਾਂ ਸਰੀਰ ਦੇ ਵਿੱਚੇ ਰਹਿਣਾ। ਅਸਥਿਰ ਚੀਤ ਸਾਚ ਰੰਗ ਮਾਣੋ, ਚਿੱਤ ਟਿਕਿਆ ਹੋਇਆ ਤਾਂ ਹੀ ਸੱਚ ਦੇ ਰੰਗ ਜਿਹੜੇ ਹੈ ਮਾਣੇ ਜਾ ਸਕਦੇ ਨੇ।
ਇੱਥੇ 12ਵੀਂ ਪੌੜੀ ਸਮਾਪਤੀ ਹੈ ਜੀ।
ਹਾਂਜੀ ਹਾਂਜੀ,
13ਵੀਂ ਪੌੜੀ ਸ਼ੁਰੂ ਕਰਦੇ ਆ ਜੀ। ਏਕਾਦਸ਼ੀ ਇੱਕ ਹਿਰਦੈ ਵਸਾਵੈ, ਹਿੰਸਾ ਮਮਤਾ ਮੋਹ ਚੁਕਾਵੈ।
ਦੇਖੋ ਏਕਾਦਸ਼ੀ ਹੈ, ਏਕਾਦਸ਼ੀ ਨੂੰ ਇਹ ਕਹਿੰਦੇ ਨੇ 11ਵੀਂ ਏਕਾਦਸ਼ੀ।
ਹਾਂਜੀ,
ਏਕਾਦਸ਼ੀ ਕਹਿੰਦੇ, ਏਕਾਦਸ਼ੀ ਹੈ, ਦਿਸ਼ਾਵਾਂ ਨੇ ਨਾ ਸਾਰੀਆਂ ਹੀ ਦੱਸ।
ਹਾਂਜੀ,
ਉਹ ਇੱਕੇ ਤਰਫ ਕਰ ਲਵੇ, ਜਿਹੜਾ ਦਸ ਦਿਸ਼ਾਵਾਂ ਜੁੜਿਆ ਉਹ ਤਾਂ ਭਰਮ ਚ ਹੈ, ਉਹਦਾ ਕਦੇ ਉਧਰ ਨੂੰ ਭੱਜੂ, ਕਦੇ ਉਧਰ ਨੂੰ, ਕਦੇ ਉਧਰ ਨੂੰ। ਇਹ ਦਸ ਦਿਸ਼ਾਵਾਂ ਮਾਇਆ ਚ ਨੇ, ਹੁਣ ਉਹ ਨਹੀਂ ਰਹੀਆਂ, ਇੱਕੋ ਹੀ ਦਿਸ਼ਾ ਹੈਗੀ। ਸੱਚਖੰਡ ਦੇ ਵਿੱਚ ਨੀ ਕੋਈ ਦਸ ਦਿਸ਼ਾਵਾਂ ਹੁੰਦੀਆਂ, ਇੱਕੋ ਹੀ ਦਿਸ਼ਾ ਹੁੰਦੀ ਹੈ ਉੱਥੇ।
ਉੱਥੇ ਗਿਣਤੀ ਹੋਈ ਇੱਕ
ਬਸ, ਇੱਕ ਤੋਂ ਬਾਅਦ ਦੂਜੀ ਗੱਲ ਇਹ ਨਹੀਂ, ਉੱਥੇ ਇੱਕ ਰਹਿੰਦੇ ਵਸਾਵਾ, ਇੱਕੋ ਹੀ ਵਸਾਵੇ ਰਹਿੰਦੇ, ਦੂਜਾ ਦਸ ਨੂੰ ਵਸਾਵੇ।
ਹਾਂਜੀ,
ਜਿਸਦਾ ਮਮਤਾ ਬੋ ਹੰਸ ਹੇਤ ਲੋਭ ਖੋਪ ਚਾਰੇ ਨਦੀਆਂ ਅੱਗ, ਇਹ ਅੱਗ ਦੀਆਂ ਨਦੀਆਂ ਨੇ, ਇਹ ਅੱਗ ਦੀਆਂ ਨਦੀਆਂ ਨੂੰ ਦੂਰ ਰੱਖੇ। ਮਾਇਆ ਕਹਿੰਦਾ ਨਾ, ਮਾਇਆ ਗਨ ਸਭ ਇੱਕੋ ਜਿਹੀ, ਇਹ ਹਿਰਦੇ ਚੋਂ ਦੂਰ ਰਹਿੰਦੀਆਂ ਨੇ, ਇਹਨੂੰ ਦੂਰ ਰੱਖੇ। ਇਹ ਦਸ ਦਿਸ਼ਾਵਾਂ ਅੱਗ ਦੇ ਵਿੱਚ ਨੇ, ਮਾਇਆ ਚ ਨੇ।
ਜਦੋਂ ਇੱਕ ਨਾਲ ਜੁੜ ਜਾਂਦਾ ਫਿਰ ਹਿੰਸਾ ਮਮਤਾ ਮਾਇਆ ਤੋਂ, ਫਿਰ
ਜਦ ਦਿਸ਼ਾ ਇੱਕ ਰਹਿ ਗਈ ਫਿਰ ਮਾਇਆ ਚ ਰਹੀ ਨੀ, ਫਿਰ ਇਹਦਾ ਮਤਲਬ ਇਹ ਨੀ ਫਿਰ ਮਾਇਆ ਦਾ ਬਹੁਤ ਆਰ ਹੋਦਾ, ਫਿਰ ਇਹ ਤੰਗੇ ਨੀ ਕਰਦਾ, ਘਾਟਾ ਵਾਧਾ ਕੋਈ ਚੀਜ਼ ਤੰਗੇ ਨੀ ਕਰਦਾ, ਜਾਸਾ ਬਜਾਸ ਨੀ ਕਰਦਾ, ਜਮਣਾ ਮਾਲਾ ਨੀ ਤੰਗ ਕਰਦਾ, ਲੋਭ ਨੀ ਤੰਗ ਕਰਦਾ, ਲੋਭ ਲੈ ਰੁੜਦੀ ਉਹਦੀ। ਹਾਂਜੀ,
ਫਲ ਪਾਵੈ ਬ੍ਰਤ ਆਤਮ ਚੀਨੈ, ਪਾਖੰਡ ਰਾਜ ਤਤ ਨਹੀਂ ਬੀਨੈ।
ਉਹ ਆਵਰਤ ਹੈ, ਆਵਰਤ ਰੱਖੇ ਮਾਇਆ ਮੋਹ, ਜਿਹੜਾ ਹੰਸ ਹੈ, ਹੰਸ ਹੁੰਦਾ ਹੈ ਬਦਲੇ ਦੀ ਭਾਵਨਾ, ਕਿਸੇ ਨੂੰ ਲਾ ਕੇ ਗੱਲ ਕਹਿਣੀ, ਕਿਸੇ ਦਾ ਬੁਰਾ ਕੀਤਾ ਹੋਇਆ ਨਾ ਬੁਰਾ ਦਾ, ਉਹ ਅੰਦਰ ਰੱਖਣਾ ਆਪਣੇ,
ਉਹ ਹਿੰਸਾ,
ਉਹ ਹਿੰਸਾ। ਹਾਂ, ਕਿਸੇ ਦਾ ਬੁਰਾ ਸੋਚਣ ਇਹ ਵੀ ਹਿੰਸਾ ਹੀ ਹੈ, ਸੋਚਣਾ ਹੀ ਹਿੰਸਾ, ਮਾਰਨਾ ਨੀ ਹਿੰਸਾ, ਮਾਰਨਾ ਤਾਂ ਮਾਰ ਤਾਂ ਸਕਦੇ ਹੀ ਨਹੀਂ, ਵਰਤ ਨੂੰ ਖੋਜ ਲਵੇ। ਇਹ ਆਤਮ ਵਰਤ, ਆਤਮਾ ਦਾ ਵਰਤ ਰੱਖੀ ਦਾ, ਸਰੀਰ ਦਾ ਨਹੀਂ ਰੱਖੀ ਦਾ ਹੁੰਦਾ। ਆ ਚੀਜ਼ਾਂ ਤੋਂ ਧਿਆਨ ਰੱਖੇ, ਹੰਸ ਤੋਂ, ਮਮਤਾ ਤੋਂ, ਮੋਹ ਤੋਂ, ਇਹ ਨੀ ਅੰਦਰ ਰੱਖੀ ਦੀ ਹੁੰਦੀ ਹਿਰਦੇ ਚ,
ਇਹਨਾਂ ਨੂੰ ਨਾ ਖਾਵੇ।
ਇਹਨਾਂ ਨੂੰ ਖਾ ਲਵੇ ਕਿਤੇ, ਜ਼ਹਿਰ ਨੂੰ, ਮਾਇਆ ਜ਼ਹਿਰ ਹੈ।
ਠੀਕ ਹੈ ਜੀ, ਇਹਨਾਂ ਤੋਂ ਵਰਤ ਰੱਖੇ, ਤੇ ਆਪਾਂ ਤਾਂ ਅਸੀਂ ਤਾਂ ਪੰਜ ਪੂਰਕ ਸਰੀਰ ਦਾ ਹੀ ਵਰਤ ਰੱਖਦੇ ਹਾਂ ਜੀ।
ਆਹੋ, ਪਖੰਡ ਹੈ ਤਾਂ ਹੀ ਤਾਂ ਕਿਹਾ ਹੈ।
ਠੀਕ ਹੈ ਜੀ,
ਪਖੰਡੀ ਤੱਤ ਨਹੀਂ ਪਾਵੇ, ਤੱਤ ਗਿਆ ਤਾਂ ਹੀ ਨਹੀਂ ਪਾਇਆ, ਉਹ ਪੰਜ ਤੱਤਾਂ ਵੱਲ ਪੈ ਗਿਆ ਨਾ, ਇੱਕ ਤੱਤ ਛੱਡ ਗਿਆ, ਆ ਤੱਤ ਇੱਕ ਤੱਤ ਹੈ ਇੱਥੇ, ਉਹ ਕਿਹੜੇ ਤੱਤੇ ਨੂੰ, ਜਿਹਨੇ ਪਤਾ ਨੀ ਕੀ ਅਰਥ ਕੀਤਾ ਹੋਵੇ ਤੁਹਾਡੇ ਸਾਧ ਸੰਗਤ ਨੇ, ਉਹ ਜਿਹੜਾ ਕੀਤਾ ਇਹਨੇ ਕਰਤਾ ਹੋਊ।
ਫਲ ਪਾਵੇ ਬ੍ਰਤ ਆਤਮ ਚੀਨੈ, ਜੇ ਆਤਮ ਬ੍ਰਤ ਰੱਖਿਆ ਜਾਵੇ ਤਾਂ ਫਿਰ ਫਲ ਪ੍ਰਾਪਤ ਹੋ ਜਾਂਦਾ ਹੈ।
ਆਤਮ ਬ੍ਰਤ ਜੇ ਖੋਜ ਲਵੇ, ਆਤਮਾ ਦਾ ਬ੍ਰਤ ਕੀ ਹੈ, ਆਤਮਾ ਦਾ ਬ੍ਰਤ ਤਾਂ ਇਹਨੂੰ ਪਤਾ ਹੀ ਨੀ, ਪਖੰਡ ਵਾਲਾ ਬ੍ਰਤ ਦਾ ਪਤਾ ਬਾਹਰ ਸਰੀਰ ਦੇ, ਤੱਤ ਕਿਵੇਂ ਪਾ ਲੂ, ਉਹ ਤੱਤ ਨੀ ਬੀਨੈ, ਤੱਤ ਦੀ ਪ੍ਰਾਪਤੀ ਨੀ ਹੋ ਸਕਦੀ, ਤੱਤ ਗਿਆਨ ਦੀ ਪ੍ਰਾਪਤੀ ਨੀ ਹੋ ਸਕਦੀ। ਹਾਂਜੀ,
ਨਿਰਮਲ ਨਿਰਾਹਾਰ ਨਹਿ ਕੇਵਲ, ਸੁੱਚੇ ਸਾਚੇ ਨਾ ਲਾਗੈ ਮਲ।
ਨਿਰਮਲ ਨਿਰਾਹਾਰ ਨਹਿ ਕੇਵਲ, ਉਹ ਨਿਰਾਹਾਰ ਤਾਂ ਅੰਦਰ ਲੈ, ਬਾਹਰ ਨਹੀਂ ਨਿਰਾਹਾਰ ਹੋ ਸਕਦਾ। ਉਹ ਜਿਹੜਾ ਪੌਣਾ ਹਾਰੀ ਕਹਿੰਦੇ ਨੇ ਅੰਦਰ ਦਾ ਬਾਹਰਲਾ ਕਿਵੇਂ ਉਹ ਜੂ ਸਰੀਰ ਨਾਲ ਬਾਹਰਲੇ ਨਾਲ ਜੁੜਿਆ ਹੈ, ਬਾਹਰਲੇ ਸਰੀਰ ਨੂੰ ਪੌਣਾ ਹਾਰੀ ਕਰਦੇ ਨੇ। ਉਹ ਆਤਮਾ ਕਰਕੇ ਤੁਸੀਂ ਨਿਰਾਹਾਰ ਹੋ ਸਕਦੇ ਹੋ, ਮਾਇਆ ਦੀ ਭੁੱਖ ਤਿਆਗ ਸਕਦੇ ਹੋ, ਸਰੀਰ ਕਰਕੇ ਤਿਆਗ ਰਹੇ ਹੋ। ਸਰੀਰ ਦਾ ਆਤਮਾ ਨਾਲ ਕੀ ਮੇਲ ਹੈ? ਸਰੀਰ ਨੂੰ ਜੋੜ ਕੇ ਸਰੀਰ ਤੇ ਜਿਹੜਾ ਕੰਮ ਲੈਣਾ ਸੀ ਲੈ ਲਿਆ, ਪਾਣੀ ਹੈ, ਰੋਟੀ ਹੈ, ਤੈਨੂੰ ਚਾਹੀਦੀ ਹੈ ਸਰੀਰ ਦੀ। ਸਰੀਰ ਨਾਲ ਆਤਮਾ ਨੂੰ ਜੋੜੀ ਜਾਂਦੇ ਨੇ ਹਰ ਵਕਤ। ਨਿਰਮਲ ਨਿਰਾਹਾਰ ਨਹੀਂ ਕੇਵਲ, ਜੇ ਨਿਰਮਲ ਦਾ ਮਨ ਤਾਂ ਨਿਰਾਹਾਰ ਹੈ, ਵਰਨਾ ਨਹੀਂ ਹੋ ਸਕਦਾ। ਸਰੀਰ ਕਰਕੇ ਨਹੀਂ ਨਿਰਾਹਾਰ ਹੋ ਸਕਦਾ, ਝੂਠ ਹੈ। ਪੌਣ ਹਾਰੀ ਸੀ ਜੀ, ਫਲਾਨਾ ਸੀ, ਅਗਰ ਕਹਾਣੀਆਂ ਬਣਾ ਲਈਆਂ, ਸਰੀਰ ਕਰਕੇ ਪੌਣ ਹਾਰੀ ਕਿਵੇਂ ਹੋ ਜੂਗਾ? ਵਜੇ ਨਹੀਂ ਸਕਦਾ ਆਦਮੀ। ਹਾਂਜੀ,
ਸੁੱਚੇ ਸਾਚੇ ਨਾ ਲੱਗੇ ਮਲ,
ਜਿਹੜਾ ਸੁੱਚਾ ਹੈਗਾ, ਸੁੱਚਾ ਅੰਦਰ, ਸੁੱਚਾ ਜਿਹਨਾਂ ਦੇ ਔਰ ਸੱਚ ਹੈ ਅੰਦਰ, ਫਿਰ ਮਲ ਕਿਵੇਂ ਲੱਗਦੀ ਉਹਨੂੰ? ਫਿਰ ਉਹਨੂੰ ਨੀ ਮਲ ਲੱਗਦੀ, ਉਹਨੂੰ ਮਾਇਆ ਦੀ ਨੀ ਭੁੱਖ ਹੁੰਦੀ।
ਠੀਕ ਹੈ ਜੀ, ਇੱਥੇ 13ਵੀਂ ਪੌੜੀ ਸਮਾਪਤੀ ਹੈ ਜੀ।
ਹਾਂਜੀ,
14ਵੀਂ ਸ਼ੁਰੂ ਕਰਦੇ ਆ ਜੀ। ਜਹ ਦੇਖੋ ਤਾਂ ਏਕੋ ਏਕਾ, ਹੋਰ ਜੀ ਉਪਾਏ ਵੇਖੋ ਵੇਖਾ।
ਜਹ ਦੇਖੋ, ਜਦੋਂ ਦੇਖਦੇ ਆ ਤਾਂ ਏਕੋ ਏਕਾ, ਕੋਈ ਨੀ ਨਾ ਸਾਨੂੰ ਤਾਂ ਸਾਰਿਆਂ ਦੇ ਅੰਦਰ, ਦੂਆ ਹੈ ਹੀ ਨੀ ਕਿਤੇ ਕੋਈ। ਹੋਰ ਜੀ ਉਪਾਏ ਵੇਖੋ ਵੇਖਾ, ਹੋਰ ਜੀ ਜਿਹੜੇ ਨੇ ਭਿੰਨ ਭਿੰਨ, ਵੇਖੋ ਵੇਖਾ, ਵੱਖਰੇ ਵੱਖਰੇ ਭਾਵੇਂ ਪੈਦਾ ਕੀਤੇ ਹੋਏ ਨੇ, ਪਰ ਉਹਨਾਂ ਦੇ ਸਰੀਰ ਕਰਕੇ ਭਾਵੇਂ ਵੱਖਰੇ ਵੱਖਰੇ ਸਾਨੂੰ ਦਿਖਦੇ ਨੇ, ਪਰ ਆਤਮਾ ਤਾਂ ਸਭ ਦੇ ਵਿੱਚ ਇੱਕੋ ਹੀ ਹੈ। ਉਹ ਅਲੱਗ ਗੱਲ ਹੈ ਵੀ ਕਿਸੇ ਨੂੰ ਗਿਆਨ ਘੱਟ ਹੈ, ਕਿਸੇ ਨੂੰ ਗਿਆਨ ਵੱਧ ਹੈ, ਬੁੱਧੀ ਦਾ ਫਰਕ, ਲੈਵਲ ਦਾ ਫਰਕ ਹੋ ਸਕਦਾ, ਪਰ ਆਤਮਾ ਦਾ ਕੋਈ ਦੂਜੀ ਵਰਾਇਟੀ ਨਹੀਂ ਕਿਸੇ 'ਚ। ਸਰੀਰ ਕਰਕੇ ਵੱਖਰੇ ਵੱਖਰੇ ਹੋ ਸਕਦੇ ਨੇ, ਸਰੀਰ ਵੀ ਪੰਜ ਤੱਤ ਹਰੇਕ 'ਚ ਨੇ, ਪਰ ਤਰ੍ਹਾਂ ਡੱਡ ਹੈਗੀ ਹੈ, ਮਿੱਟੀ ਇੱਕੋ ਹੀ ਹੈ। ਮਾਟੀ ਅਨੇਕ ਭੰਡ ਕਰ ਸਾਜੀ ਸਾਜਣ ਹਾਰੇ, ਸਾਜਣ ਹਾਰੇ ਦੇਖੋ, ਮਿੱਟੀ ਦੇ ਸਾਰੇ ਜੀ ਸਾਜੇ। ਹਾਂ, ਦੇਖੋ ਵੇਖਾ ਵੱਖਰੇ ਵੱਖਰੇ ਜ਼ਰੂਰ, ਸ਼ਕਲ ਕਰਕੇ ਜ਼ਰੂਰ ਵੱਖਰੇ ਵੱਖਰੇ ਨੇ। ਹਾਂਜੀ,
ਠੀਕ ਹੈ ਜੀ। ਫਲੋ ਹਾਰ ਕੀਏ ਫਲ ਜਾਏ, ਰਸ ਕਸ ਖਾਏ ਸਵਾਦ ਗਵਾਏ।
ਫਲੋ ਹਾਰ ਕੀਏ ਫਲ ਜਾਏ, ਜੇ ਫਲੋ ਹਾਰ ਹੋ ਜਾਏ ਤਾਂ ਫਲ ਨਹੀਂ ਮਿਲਦਾ, ਉਹ ਗਿਆਨ ਫਲ ਤੱਕ ਨਹੀਂ ਪਹੁੰਚਦਾ, ਜਿਹੜੇ ਸੰਸਾਰੀ ਫਲੋ ਹਾਰੀ ਹੋ ਗਏ। ਗਿਆਨ ਫਲ ਚਲਾ ਜਾਂਦਾ, ਗਿਆਨ ਫਲ ਨਹੀਂ ਲੱਗਦਾ ਹੈ। ਨਾਨਕ ਗੁਰ ਸੰਤੋਖ ਰੁੱਖ, ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ। ਬਾਲ ਨੇ ਫਲ ਵਾਰ ਨਹੀਂ ਕਰਨਾ ਸੀ, ਫਲੋ ਹਾਰ ਤਾਂ ਉਹ ਕਰਨਾ ਤਾ ਜਿਹੜਾ ਗਿਆਨ ਫਲ ਸਾਨੂੰ ਮਿਲਿਆ ਗੁਰਬਾਣੀ ਚੋਂ, ਇਹਦਾ ਆਹਾਰ ਕਰਨਾ ਸੀ। ਜਾਂ ਸਤਿਗੁਰ ਜਦੋਂ ਕੋਈ ਭਗਤ ਬੋਲਦਾ, ਭਗਤ ਬੋਲਦਾ ਚ ਗਿਆਨ ਹੁੰਦਾ, ਉਹਦਾ ਆਹਾਰ ਕਰਨਾ ਸੀ। ਗੁਰਬਾਣੀ ਠੀਕ ਹੈ, ਜੇ ਕੋ ਖਾਵੇ ਜੇ ਕੋ ਭੁਲਚੇ ਤਿਸਕਾ ਹੋਏ, ਉਹ ਫਲ ਜਿਹੜਾ ਮਿਲਿਆ ਗਿਆਨ ਫਲ, ਇਹਦਾ ਆਹਾਰ ਕਰਨਾ ਸੀ ਆਤਮਾ ਦਾ। ਉਹ ਛੱਡ ਕੇ ਸਰੀਰ ਦਾ ਕਰਨਾ ਦੇਵੀ ਫਲ ਵਾਰੀ ਹੈ ਜੀ, ਇਹ ਤਾਂ ਸਾਧ ਖੰਡ ਗੱਲ ਹੈ। ਗਿਆਨ ਫਲ ਤੋਂ ਰਹਿ ਗਏ ਵਾਂਝੇ, ਗਿਆਨ ਫਲ ਨਹੀਂ ਮਿਲ ਸਕਦਾ ਉਹਨਾਂ ਨੂੰ। ਉਹ ਤਾਂ ਹੁਣ ਮਾਇਆ ਦੇ ਫਲਾਂ ਨੂੰ ਫਲ ਮੰਨਦੇ ਨੇ, ਗਿਆਨ ਫਲ ਦੀ ਗੱਲੇ ਛੁੱਟ ਗਈ ਉਹਨਾਂ ਦੇ। ਔਰ ਰਸ ਕਸ ਖਾਏ, ਰਸ ਕਸ ਨੇ ਫਲਾਂ ਦੇ ਵਿੱਚ, ਇਹ ਖਾਏ ਸਾਧ ਗਵਾਏ। ਉਹ ਜਿਹੜਾ ਨਾਮ ਦਾ ਸਵਾਦ ਹੈ ਉਹ ਵਾਂਗ, ਨਾਮ ਦਾ ਸਵਾਦ ਹੈ ਜਿਹਨੂੰ ਪਤਾ ਕੀ ਹੁੰਦਾ, ਇਹ ਤੇ ਨਹੀਂ ਹੈਗਾ। ਨਾਮ ਦਾ ਰਸ ਜਿਹਨੂੰ ਨਹੀਂ ਆਉਂਦਾ ਹੁੰਦਾ, ਉਹ ਆਤਮਾ ਨੂੰ ਆਉਂਦਾ ਹੁੰਦਾ। ਆਤਮਾ ਨੂੰ ਉਹਦਾ ਸਵਾਦ ਹੀ ਨਹੀਂ ਹੈ, ਸਵਾਦ ਰਸ ਕਸਾਂ ਦਾ ਮਾਇਆ ਦੇ ਜੀਵ ਦਾ। ਹਾਂਜੀ,
ਕੂੜੇ ਲਾਲਚ ਲਪਤੇ ਲਪਤਾਏ, ਛੂਟੇ ਗੁਰਮੁਖੀ ਸਾਚ ਕਮਾਏ।
ਕੀ ਕਰਦੇ ਨੇ ਉਹ ਰਸ ਕਸ ਖਾਣ ਵਾਲੇ, ਫਿਰ ਜਿਹੜੇ ਫਲਵਾਰੀ ਨੇ, ਕੂੜੇ ਲਾਲਚੀ ਲਪਤੇ ਲਪਤਾਏ, ਆਪਣੇ ਜਿਹੜੇ ਚੇਲੇ ਨੇ ਉਹਨਾਂ ਨੂੰ ਕੂੜੇ ਲਾਲਚ ਨਾਲ ਲਪਟਾ ਕੇ ਰੱਖਦੇ ਨੇ, ਆਪ ਕੂੜੇ ਲਾਲਚ ਨਾਲ ਲਪਟੇ ਹੋਏ ਨੇ। ਬੜੇ ਬੜੇ ਉਹ ਉਹਨਾਂ ਤੋਂ ਦਾਨ ਲੈਂਦੇ ਨੇ, ਬੜੇ ਬੜੇ ਉਹ ਆਪਣੇ ਮੰਦਰ ਬਣਾਉਂਦੇ ਨੇ, ਬੜੇ ਬੜੇ ਆਪਣੇ ਉਹ ਆਸ਼ਰਮ ਬਣਾਉਂਦੇ ਨੇ, ਬਹੁਤ ਕਮਰੇ ਬਣਾਉਂਦੇ ਨੇ, ਦੁਨੀਆਂ ਦੀ ਸੋਭਾ ਦੀ ਗੱਲ ਕਰਦੇ ਨੇ, ਖੜਦੇ ਨੇ, ਆਪ ਲਾਲਚ ਨਾਲ ਲਿਪਟੇ ਹੋਏ ਨੇ, ਆਪਣੇ ਚੇਲਿਆਂ ਨੂੰ ਲਿਪਟਾ ਕੇ ਰੱਖਦੇ ਨੇ, ਅਰਦਾਸਾਂ ਕਰਦੇ ਨੇ ਉਹਨਾਂ ਦੀਆਂ। ਛੁੱਟਾ ਗੁਰਮੁਖੀ ਸਾਚ ਕਮਾਏ, ਜੇ ਕਿਤੇ ਗੁਰਮੁਖ ਨੂੰ ਮਿਲ ਜਾਵੇ, ਗੁਰਮੁਖ ਛੁੱਟਦਾ ਹੈ ਸੱਚ ਦੀ ਕਮਾਈ ਕਰ ਸਕੇ, ਮਾਇਆ ਦੀ ਕਮਾਈ ਨਾਲ ਨਹੀਂ ਛੁਟਕਾਰਾ ਹੈ, ਉਹ ਤਾਂ ਮਾਇਆ ਦੀ ਕਮਾਈ ਵੱਲ ਲੱਗੇ ਨੇ, ਛੁਟਕਾਰਾ ਕਿਵੇਂ ਹੋ ਜਾਊਗਾ? ਮਾਇਆ ਚ ਫਸੇ ਰਹਿਣਗੇ, ਇੱਛਾ ਮਾਇਆ ਦੀ ਹੈ, ਜਦ ਗੁਰਮੁਖ ਦੇ ਅੰਦਰ ਮਾਇਆ ਦੀ ਇੱਛਾ ਨਹੀਂ ਹੁੰਦੀ, ਇਸ ਕਰਕੇ ਗੁਰਮੁਖ ਨਹੀਂ ਫਸਦਾ ਮਾਇਆ ਚ, ਉਹ ਨਹੀਂ ਇਹਨਾਂ ਗੱਲਾਂ ਚ ਫਸਦੇ ਹੁੰਦੇ, ਸੱਚ ਦੀ ਕਮਾਈ ਕਰਦੇ ਜਿਹੜੀ ਨਾਲ ਜਾਣੀ ਹੈ।
ਠੀਕ ਹੈ ਜੀ, ਇੱਥੇ 14ਵੀਂ ਪੌੜੀ ਸਮਾਪਤੀ ਹੈ ਜੀ।